ਕੌਣ ਸਨ ਭਾਈ ਧੰਨਾ ਸਿੰਘ ਜੀ?
ਭਾਈ ਧੰਨਾ ਸਿੰਘ ਜੀ ਦਾ ਜਨਮ 1905 ਈਸਵੀ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਧੂਰੀ ਦੇ ਪਿੰਡ ਚਾਂਗਲੀ ਵਿਖੇ ਭਾਈ ਸੁੰਦਰ ਸਿੰਘ ਦੇ ਘਰ ਹੋਇਆ।
ਪਰਿਵਾਰ, ਇਹ ਦੋ ਭਰਾ ਸਨ। ਦੂਜੇ ਭਰਾ ਦਾ ਨਾਮ ਗੰਢਾ ਸਿੰਘ ਸੀ। ਇਹਨਾਂ ਦੇ ਚਾਚਾ ਜੀ ਭਾਈ ਕਾਨ ਸਿੰਘ ਜੀ ਸਨ, ਜੋ ਕੰਡਾ ਘਾਟ ਵਿਖੇ ਨਾਇਬ ਚੌਬਦਾਰ ਸੀ। ਇਹਨਾਂ ਦੇ ਭੂਆ ਜੀ ਧਰਮ ਕੌਰ ਅਤੇ ਫੁੱਫੜ ਜੀ ਧਰਮ ਸਿੰਘ ਸੀ, ਜੋ ਧੂਰੀ ਦੇ ਹੀ ਪਿੰਡ ਭਸੌੜ ਵਿਖੇ ਰਹਿੰਦੇ ਸੀ। ਇਹਨਾਂ ਦਾ ਨਾਨਕਾ ਪਿੰਡ ਛੋਟੀ ਮਥਰਾਈ ਨੇੜੇ ਪੜਥੱਲੇ ਦੇ ਪੁਲ ਸੀ ਅਤੇ ਇਹਨਾਂ ਦੇ ਮਾਮਾ ਜੀ ਦਾ ਨਾਮ ਸਰਦਾਰ ਮੰਗਲ ਸਿੰਘ ਸੀ। ਪਿੰਡ ਟੱਪਰੀਆਂ ਸਮਰਾਲਾ ਵਿਖੇ ਇਹਨਾਂ ਦੇ ਮਾਸੜ ਸਰਦਾਰ ਬਚਨ ਸਿੰਘ ਜੀ ਰਹਿੰਦੇ ਸਨ। ਬਚਪਨ,
ਧੰਨਾ ਸਿੰਘ ਦਾ ਬਚਪਨ ਦਾ ਨਾਮ ਲਾਲ ਸਿੰਘ ਸੀ। ਬਚਪਨ ਵਿੱਚ ਹੀ ਇਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸੀ। ਪਿੰਡ ਦੇ ਮੋਤਬਰ ਸੱਜਣਾਂ ਵੱਲੋਂ ਰਿਆਸਤ ਦੇ ਨਿਯਮਾਂ ਅਨੁਸਾਰ ਇਹਨਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵੱਲੋਂ ਚਲਾਏ ਜਾਂਦੇ ਯਤੀਮਖਾਨੇ ਭੇਜ ਦਿੱਤਾ ਗਿਆ। ਉੱਥੇ ਪੜ੍ਹਾਈ ਦੇ ਨਾਲ ਨਾਲ ਬਾਣੀ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਅਤੇ ਪੰਜ ਬਾਣੀਆਂ ਵੀ ਕੰਠ ਕਰਵਾਈਆਂ ਜਾਂਦੀਆਂ ਸੀ। ਭਾਈ ਧੰਨਾ ਸਿੰਘ ਜੀ ਹਾਕੀ ਦੇ ਵੀ ਚੰਗੇ ਖਿਡਾਰੀ ਸਨ। ਰਿਆਸਤ ਦੇ ਨਿਯਮਾਂ ਅਨੁਸਾਰ ਜਿਹੜੇ ਬੱਚੇ ਯਤੀਮਖਾਨੇ ਆਉਂਦੇ ਸੀ ਉਹਨਾਂ ਦੀ ਜ਼ਮੀਨ ਦੀ ਦੇਖਰੇਖ ਸਰਕਾਰ ਪਟਿਆਲਾ ਵੱਲੋਂ ਕੀਤੀ ਜਾਂਦੀ ਸੀ ਅਤੇ ਬਾਲਗ ਹੋਣ 'ਤੇ ਉਹਨਾਂ ਨੂੰ ਇਕੱਠਾ ਹੋਇਆ ਸਾਰਾ ਮਾਮਲਾ ਆਦਿ ਲੈਣ ਦਾ ਹੱਕ ਪ੍ਰਾਪਤ ਹੋ ਜਾਂਦਾ ਸੀ।
ਨੌਕਰੀ,
ਭਾਈ ਧੰਨਾ ਸਿੰਘ ਮਹਾਰਾਜਾ ਪਟਿਆਲਾ ਦੇ ਮੋਟਰ ਗੈਰਾਜ ਵਿੱਚ ਡਰਾਈਵਰ ਦੀ ਨੌਕਰੀ 'ਤੇ ਸੀ। ਇਹਨਾਂ ਦੇ ਭਰਾ ਗੰਢਾ ਸਿੰਘ ਪਟਿਆਲੇ ਦੇ ਉੱਘੇ ਸਰਦਾਰ ਗੁਰਬਖਸ਼ ਸਿੰਘ ਮਾਨਸ਼ਾਈਆ ਕੋਲ ਡਰਾਈਵਰ ਸਨ। ਭਾਈ ਧੰਨਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ।
ਨੌਕਰੀ ਤੋਂ ਅਸਤੀਫਾ,
ਇੱਕ ਦਫ਼ਾ ਕਿਸੇ ਘਟਨਾ ਕਰਕੇ ਮਨ ਉਪਰਾਮ ਹੋਇਆ ਅਤੇ ਛੁੱਟੀ ਲੈ ਕੇ ਹਜ਼ੂਰ ਸਾਹਿਬ ਚਲੇ ਗਏ। ਉੱਥੇ ਰਹੇ, ਲੰਗਰਾਂ ਵਿੱਚ ਸੇਵਾ ਕੀਤੀ ਅਤੇ ਖੰਡੇ ਬਾਟੇ ਦੀ ਪਹੁਲ ਛਾਕ ਕੇ ਲਾਲ ਸਿੰਘ ਤੋਂ ਧੰਨਾ ਸਿੰਘ ਬਣੇ। ਇੱਥੋਂ ਹੀ ਅਸਤੀਫਾ ਲਿਖ ਕੇ ਭੇਜਿਆ। ਪਹਿਲੀ ਦਫ਼ਾ ਅਸਤੀਫਾ ਪ੍ਰਵਾਨ ਨਾ ਕੀਤਾ ਗਿਆ ਅਤੇ ਛੁੱਟੀ ਵਿੱਚ ਵਾਧਾ ਕਰਕੇ ਚਿੱਠੀ ਵਾਪਸ ਹਜ਼ੂਰ ਸਾਹਿਬ ਭੇਜ ਦਿੱਤੀ ਗਈ। ਭਾਈ ਧੰਨਾ ਸਿੰਘ ਨੇ ਮੁੜ ਚਿੱਠੀ ਲਿਖੀ ਜਿਸ ਵਿੱਚ ਲਿਖਿਆ, ਮੈਂ ਹੁਣ ਗੁਰੂ ਦੀ ਨੌਕਰੀ ਕਰ ਲਈ ਹੈ, ਇਸ ਲਈ ਕਿਰਪਾ ਕਰਕੇ ਅਸਤੀਫਾ ਪ੍ਰਵਾਨ ਕਰ ਲਵੋ।
ਸਾਈਕਲ ਯਾਤਰਾ,
ਭਾਈ ਧੰਨਾ ਸਿੰਘ ਨੇ ਇਤਿਹਾਸ ਨਾ ਸਾਂਭਣ ਦੀ ਧਾਰਨਾ ਨੂੰ ਬਦਲਿਆ। 11 ਮਾਰਚ 1930 ਤੋਂ 2 ਮਾਰਚ 1935 ਤੱਕ ਸਾਈਕਲ 'ਤੇ 5 ਸਾਲ ਹਜ਼ਾਰਾਂ ਮੀਲ ਸਫ਼ਰ ਕਰਕੇ 1600 ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਦੀ ਯਾਤਰਾ ਕੀਤੀ ਅਤੇ ਉਹਨਾਂ ਦਾ ਇਤਿਹਾਸ ਆਪਣੀਆਂ ਡਾਇਰੀਆਂ ਵਿੱਚ ਲਿਖਿਆ। ਹੁਣ ਵਾਲੇ ਬੰਗਲਾਦੇਸ਼, ਇੰਡੀਆ ਅਤੇ ਪਾਕਿਸਤਾਨ ਦੇ 20 ਸੂਬਿਆਂ ਵਿੱਚ ਗਏ। ਯਾਤਰਾ ਦੌਰਾਨ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ, ਉੱਥੋਂ ਦਾ ਇਤਿਹਾਸ, ਸੇਵਾਦਾਰ ਅਤੇ ਸੇਵਾ ਸੰਭਾਲ ਦਾ ਵੇਰਵਾ ਲਿਖਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਅਧਿਐਨ ਵੀ ਕਰਦੇ, ਜਿਸ ਵਿੱਚ ਸਰੂਪਾਂ ਦਾ ਆਕਾਰ, ਸੁੰਦਰ ਲਿਖਤ ਦੇ ਨਾਲ ਸਜਾਵਟੀ ਵੇਲਾਂ ਨੇ ਜਾਂ ਨਹੀਂ, ਸਰੂਪ ਕਿਸ ਸਮੇਂ ਲਿਖਿਆ ਗਿਆ, ਉਸ 'ਤੇ ਕਿਸ ਦੇ ਦਸਤਖਤ ਜਾਂ ਮੋਹਰ ਹੈ, ਬਾਣੀਆਂ ਦੇ ਵੇਰਵੇ ਆਦਿ ਪੂਰੀ ਬਰੀਕੀ ਦੇ ਨਾਲ ਲਿਖਦੇ। ਇਤਿਹਾਸ ਲਿਖਣ ਵਕਤ ਇਤਿਹਾਸਕ ਗ੍ਰੰਥ ਸਰੋਤ ਵੀ ਵੇਖਦੇ। ਸਾਈਕਲ ਜਿਸ ਨੂੰ ਉਹ ਅਰਬੀ ਪਾਤਸ਼ਾਹ ਕਹਿੰਦੇ ਸਨ, ਉਸ ਦੇ ਹੈਂਡਲ ਨਾਲ 3 ਫੁੱਟੀ ਸਿਰੀ ਸਾਹਿਬ ਬੰਨੀ ਹੁੰਦੀ। ਨਿਤਨੇਮ ਲਈ ਗੁਟਕਾ ਸਾਹਿਬ ਹੁੰਦਾ। ਰੋਜ਼ ਦਾ ਹਾਲ ਲਿਖਣ ਲਈ ਕਲਮ ਅਤੇ ਡਾਇਰੀ, ਜੇ ਪੱਖੋਂ ਲਗਭਗ ਖਾਲੀ ਹੁੰਦੇ ਅਤੇ ਬਸ ਗੁਰੂ ਦਾ ਓਟ ਆਸਰਾ ਉਹਨਾਂ ਦੇ ਨਾਲ ਹੁੰਦਾ। ਉਧਾਰ ਮਾਇਆ ਲੈ ਕੇ ਵੀ ਯਾਤਰਾ ਕੀਤੀ, ਜੋ ਮਾਇਆ ਬਾਅਦ ਵਿੱਚ ਮੋੜਦੇ ਵੀ ਰਹੇ। ਸਫ਼ਰ ਦੌਰਾਨ 5 ਕਮੀਜ਼ਾਂ, 2.5 ਜੁੱਤੀਆਂ, 3 ਦਸਤਾਰਾਂ, 6 ਕਛਹਿਰੇ, 3 ਪਰਨੇ, ਸਾਈਕਲ 'ਤੇ 5 ਟਾਇਰ ਅਤੇ 95 ਪੈਂਚਰ ਲੱਗੇ। ਇਸ ਨਿਸ਼ਕਾਮ ਖੋਜੀ ਵੱਲੋਂ ਲਿਖਿਆ ਇਹ ਇਤਿਹਾਸ 4.25 ਸਦੀ ਉਹਨਾਂ ਦੀਆਂ ਹੱਥ ਲਿਖਤ ਡਾਇਰੀਆਂ 'ਚ ਪਿਆ ਰਿਹਾ, ਫਿਰ ਸਤੰਬਰ 2016 'ਚ ਜਾ ਕੇ ਛਪਿਆ। ਸਫ਼ਰ ਦੌਰਾਨ ਅਨੇਕਾਂ ਔਕੜਾਂ ਆਈਆਂ, ਲੋਕਾਂ ਪੱਥਰ ਵੀ ਮਾਰੇ, ਪਰ ਉਹ ਹਰ ਮੁਸ਼ਕਲ ਵੇਲੇ ਇਹੀ ਕਹਿੰਦੇ, ਜੋ ਕਲਗੀਧਰ ਪਾਤਸ਼ਾਹ ਤੈਨੂੰ ਭਾਵੇ, ਜਾਂ ਅੱਛਾ ਗੁਰੂ ਸਮਝੇਗਾ। ਇਹ ਸਬੂਤ ਉਹਨਾਂ ਦੀ ਡਾਇਰੀ ਅਤੇ ਲਿਖੀਆਂ ਚਿੱਠੀਆਂ ਵਿੱਚੋਂ ਮਿਲਦੇ ਨੇ। ਉਹਨਾਂ ਦੀਆਂ ਚਿੱਠੀਆਂ ਪੜ੍ਹ ਕੇ, ਡਾਇਰੀ ਪੜ੍ਹ ਕੇ ਅਸਲ ਅਕਾਲੀ ਸਿੰਘ ਦੇ ਦਰਸ਼ਨ ਹੁੰਦੇ ਨੇ, ਭਾਈ ਧੰਨਾ ਸਿੰਘ ਜੀ ਕਿਹਾ ਕਰਦੇ ਸੀ। ਖਾਲਸਾ ਜੀ ਜਾਗੋ ਅਤੇ ਆਪਣੇ ਗੁਰੂ ਧਾਮਾਂ ਦੀ ਸਾਂਭ ਸੰਭਾਲ ਅਤੇ ਸਤਿਕਾਰ ਬਹਾਲ ਕਰੋ। ਇੱਕ ਥਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਬਾਬਤ ਲਿਖਦਿਆਂ ਉਹਨਾਂ ਨੇ ਲਿਖਿਆ, ਇਸ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਸਾਰਾ ਪਿੰਡ ਹੈ। ਯਾਤਰਾ ਦੌਰਾਨ ਪਿੰਡ ਚਾਂਗਲੀ ਆਉਣਾ। 23 ਸਤੰਬਰ 1931 ਨੂੰ ਯਾਤਰਾ ਦੌਰਾਨ ਆਪਣੇ ਜਨਮ ਪਿੰਡ ਚਾਂਗਲੀ ਆਏ ਅਤੇ ਵਿਸ਼ਰਾਮ ਕੀਤਾ। 25 ਸਤੰਬਰ ਨੂੰ ਇੱਥੋਂ ਚਾਲੇ ਪਾਏ। ਤਿਆਗੀ। ਜਦੋਂ ਭਾਈ ਧੰਨਾ ਸਿੰਘ ਨੇ ਇੰਡੀਆ ਤੋਂ ਬਾਹਰ ਹੋਰ ਮੁਲਕਾਂ ਵਿੱਚ ਗੁਰੂ ਧਾਮਾਂ ਦੀ ਯਾਤਰਾ ਲਈ ਪਾਸਪੋਰਟ ਬਣਾਉਣ ਦੀ ਕਾਰਵਾਈ ਕੀਤੀ ਤਾਂ ਪਟਿਆਲਾ ਦੇ ਫੋਰਨ ਹਾਊਸ ਵੱਲੋਂ ਉਹਨਾਂ ਨੂੰ ਯਾਤਰਾ ਲਈ 756 ਰੁਪਏ ਜਮ੍ਹਾਂ ਹੋਣ ਦਾ ਸਬੂਤ ਪੇਸ਼ ਕਰਨ ਲਈ ਕਿਹਾ। ਭਾਈ ਧੰਨਾ ਸਿੰਘ ਨੇ ਇਸ ਮੰਤਵ ਲਈ ਆਪਣੀ ਜ਼ਮੀਨ ਵੇਚਣ ਦਾ ਯਤਨ ਕੀਤਾ। ਸਮਾਂ ਘੱਟ ਅਤੇ ਖਰੀਦਦਾਰ ਨਾ ਹੋਣ ਕਰਕੇ ਜ਼ਮੀਨ ਨਾ ਵੇਚ ਸਕੇ ਅਤੇ ਇੰਡੀਆ ਤੋਂ ਬਾਹਰਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਇਤਿਹਾਸ ਲਿਖਣ ਦਾ ਕਾਰਜ ਨਾ ਕਰ ਸਕੇ। ਫਿਰੋਜ਼ਪੁਰ ਦੇ ਇੱਕ ਡਾਕਟਰ ਨੇ ਤੀਰਥ ਯਾਤਰਾ ਦੌਰਾਨ ਆਉਣ ਵਾਲਾ ਤਸਵੀਰਾਂ ਦਾ ਸਾਰਾ ਖਰਚ ਦੇਣ ਲਈ ਕਿਹਾ, ਪਰ ਭਾਈ ਧੰਨਾ ਸਿੰਘ ਨੇ ਮਨ੍ਹਾ ਕਰ ਦਿੱਤਾ। ਸਰਦਾਰ ਗੁਰਬਖਸ਼ ਸਿੰਘ ਜੀ ਪਟਿਆਲਾ, ਜਿਨ੍ਹਾਂ ਕੋਲ ਭਾਈ ਧੰਨਾ ਸਿੰਘ ਜੀ ਅਕਸਰ ਰੁਕਿਆ ਕਰਦੇ ਸੀ, ਉਹਨਾਂ ਦੇ ਪਰਿਵਾਰ ਵੱਲੋਂ ਵੀ ਇੱਕ ਦਫ਼ਾ ਨਵੇਂ ਕੱਪੜੇ ਅਤੇ ਚਾਦਰ ਦੇਣੀ ਚਾਹੀ ਤਾਂ ਮਨ੍ਹਾ ਕਰ ਦਿੱਤਾ। ਨਵੇਂ ਕੱਪੜੇ ਨਹੀਂ ਲੈਣੇ, ਸਫ਼ਰ ਦੌਰਾਨ ਨਵੇਂ ਕੱਪੜੇ ਠੀਕ ਨਹੀਂ। ਬਾਅਦ ਵਿੱਚ ਜਾ ਕੇ ਚਿੱਠੀ ਲਿਖੀ, ਗੁੱਸਾ ਨਾ ਕਰ ਜਾਣਾ ਕਿ ਮੈਂ ਮਨ੍ਹਾ ਕਰ ਦਿੱਤਾ, ਹੁਣ ਜਦੋਂ ਆਇਆ ਤਾਂ ਕੱਪੜੇ ਲੈ ਲਵਾਂਗਾ ਪਰ ਚਾਦਰ ਨਹੀਂ। ਆਪਣੇ ਘੋੜੇ ਨਾਲ ਪਿਆਰ। ਜਦੋਂ ਸਾਈਕਲ ਦਾ ਡੰਡਾ ਟੁੱਟਣ 'ਤੇ ਭਾਈ ਧੰਨਾ ਸਿੰਘ ਨੇ ਆਪਣੇ ਮਿੱਤਰ ਨੂੰ ਚਿੱਠੀ ਲਿਖੀ ਜਿਸ ਵਿੱਚ ਲਿਖਿਆ, ਇੰਨਾ ਦੁੱਖ ਕਦੇ ਨਹੀਂ ਹੋਇਆ, ਕਿਸੇ ਬਜ਼ੁਰਗ ਦੇ ਮਰਨ 'ਤੇ ਵੀ ਨਹੀਂ ਹੋਇਆ ਅਤੇ ਨਾ ਹੀ ਕਦੇ ਹੋਵੇਗਾ। ਜਦੋਂ ਕਸ਼ਮੀਰ ਦੇ ਲੋਕ ਸਾਈਕਲ ਨੂੰ ਦੇਖ ਕੇ ਉਹਨਾਂ ਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਸਾਈਕਲ ਬਾਰੇ ਪੁੱਛਣ ਲੱਗੇ ਕਿ ਇਹ ਕਿਹੋ ਜਿਹਾ ਘੋੜਾ, ਤਾਂ ਭਾਈ ਧੰਨਾ ਸਿੰਘ ਨੇ ਕਿਹਾ, ਇਹ ਘੋੜਾ ਲੋਹੇ ਦਾ ਹੈ। ਉਹਨਾਂ ਅੱਗੋਂ ਪੁੱਛਿਆ, ਇਹ ਕੀ ਖਾਂਦਾ? ਤਾਂ ਭਾਈ ਧੰਨਾ ਸਿੰਘ ਕਹਿੰਦੇ, ਇਹ ਹਵਾ ਖਾਂਦਾ। ਸਾਈਕਲ ਯਾਤਰਾ ਦੌਰਾਨ ਸਹਿਯੋਗ ਕਰਨ ਵਾਲੇ ਸੱਜਣ। ਸਰਦਾਰ ਕਰਮ ਸਿੰਘ ਰੇਖੀ ਪਟਿਆਲਾ ਨੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਸਾਈਕਲ ਖਰੀਦ ਕੇ ਦਿੱਤਾ। ਸੋਢੀ ਜੰਗ ਸਿੰਘ ਜੀ ਨੇ 147 ਰੁਪਏ ਦਾ ਕੋਡਕ ਕੈਮਰਾ ਖਰੀਦ ਕੇ ਦਿੱਤਾ। ਹਜੂਰਾ ਸਿੰਘ ਜੀ ਢਿੱਲੋਂ ਨੇ ਬਾਅਦ ਵਿੱਚ 23 ਅਪ੍ਰੈਲ 1932 ਵੱਡ ਮੁੱਲਾ ਕੈਮਰਾ ਦਿੱਤਾ। ਦਰਜੀ ਜੁਗਰਾਜ ਸਿੰਘ ਪਟਿਆਲਾ ਨੇ ਯਾਤਰਾ ਲਈ ਬਸਤਰ ਸਿਉਂ ਕੇ ਦਿੱਤੇ। ਹੋਰ ਬਹੁਤ ਸੱਜਣਾਂ ਨੇ ਸਹਿਯੋਗ ਕੀਤਾ। ਜਿਨ੍ਹਾਂ ਨੇ ਵੀ ਕੋਈ ਤਿਲਫੁਲ ਸਹਿਯੋਗ ਕੀਤਾ ਸਭ ਦਾ ਨਾਮ ਧੰਨਵਾਦ ਸਹਿਤ ਭਾਈ ਧੰਨਾ ਸਿੰਘ ਜੀ ਨੇ ਆਪਣੀਆਂ ਡਾਇਰੀਆਂ 'ਚ ਲਿਖਿਆ। 22ਵੀਂ ਸਿੱਖ ਐਜੂਕੇਸ਼ਨ ਕਾਨਫਰੰਸ 1932 ਈਸਵੀ। ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਕਿਸੇ ਨੇ ਭਾਈ ਧੰਨਾ ਸਿੰਘ ਦਾ ਬਟੂਆ ਕੱਢ ਲਿਆ। ਅਗਲੇ ਦਿਨ ਗਏ ਤਾਂ ਜਲਦੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਆਪਣੀ ਟਿਕਟ ਦੇ ਦਿੱਤੀ। ਅੰਦਰ ਗਏ ਤਾਂ 20 ਕੁ ਮਿੰਟ ਬਾਅਦ ਸਕੱਤਰ ਨੇ ਆ ਕੇ ਪੁੱਛਿਆ, ਕੌਣ ਹੋ? ਜਵਾਬ ਦਿੱਤਾ, ਗੁਰੂ ਦਾ ਸਿੰਘ। ਅੱਗੋਂ ਪੁੱਛਿਆ, ਕੀ ਕੰਮ ਕਰਦੇ ਹੋ? ਜਵਾਬ ਦਿੱਤਾ, ਮੈਂ ਤਾਂ ਅੱਜ ਕੱਲ੍ਹ ਵਿਹਲਾ। ਸਕੱਤਰ ਨੇ ਪੁੱਛਿਆ, ਕਿਸ ਦੇ ਆਦਮੀ ਹੋ? ਜਵਾਬ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਦਾ। ਭਾਈ ਧੰਨਾ ਸਿੰਘ ਜੀ ਦੀ ਟਿਕਟ 'ਤੇ ਲਕੀਰ ਮਾਰ ਕੇ ਉਹਨਾਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ। ਭਾਈ ਧੰਨਾ ਸਿੰਘ ਜੀ ਗੁਰੂ ਦਾ ਭਾਣਾ ਮੰਨ ਕੇ ਬਾਹਰ ਆ ਗਏ, ਪਰ ਪਿੱਛੋਂ ਮੋਤਬਰ ਸੱਜਣਾ ਨੇ ਸਕੱਤਰ ਨੂੰ ਝਿੜਕਿਆ, ਜਿਸ 'ਤੇ ਭਾਈ ਧੰਨਾ ਸਿੰਘ ਜੀ ਨੂੰ ਵਾਪਸ ਬੁਲਾਇਆ ਗਿਆ ਅਤੇ ਉਹਨਾਂ ਪਾਸੋਂ ਮੁਆਫ਼ੀ ਮੰਗੀ ਗਈ। ਮੁਆਫ਼ ਕਰਨ ਲਈ ਕਹਿਣ 'ਤੇ ਭਾਈ ਧੰਨਾ ਸਿੰਘ ਜੀ ਨੇ ਕਿਹਾ, ਅਸੀਂ ਗਰੀਬ ਸਿੱਖਾਂ ਨੇ ਕੀ ਮੁਆਫ਼ੀ ਦੇਣੀ ਜਾਂ ਕੀ ਦੇ ਸਕਦੇ ਹਾਂ? ਬਾਹਰੋਂ ਠੋਕਰ ਮਾਰੀ ਅੰਦਰ, ਅੰਦਰੋਂ ਧੱਕਾ ਮਾਰਿਆ ਬਾਹਰ। ਫਿਰ ਭਾਈ ਧੰਨਾ ਸਿੰਘ ਜੀ ਨੇ ਲਿਖਿਆ, ਉਹਨਾਂ ਮੈਨੂੰ ਇੱਕ ਗਿੱਦੜ ਪਰਚੀ ਫੜਾਈ ਅਤੇ ਬੈਠਣ ਲਈ ਕਿਹਾ। ਭਾਈ ਧੰਨਾ ਸਿੰਘ ਜੀ ਨੇ ਅੱਗੇ ਵਿਅੰਗਮਈ ਲਿਖਿਆ,
ਯਾਤਰਾ ਦਾ ਆਨੰਦ ਲੈਣਾ ਤਾਂ ਕੋਟ ਪਤਲੂਨ ਹੋਵੇ। ਮੇਰਾ ਤਾਂ ਕੁੜਤਾ ਕਛਹਿਰਾ ਸੀ, ਉਹ ਵੀ ਮੈਲਾ। ਉਹ ਸਕੱਤਰ ਨੂੰ ਕੀ ਪਸੰਦ ਆਉਣਾ ਸੀ? ਸਿੱਖ ਦੀ ਆਤਮਾ ਨੂੰ ਦਿਖਾਉਣ ਅਤੇ ਕੁਦਰਤ ਦੀ ਖੇਡ। ਜਦੋਂ ਦਸਵੇਂ ਪਾਤਸ਼ਾਹ ਬਿਲਾਸਪੁਰ ਗਏ ਸਨ ਤਾਂ ਸਤਲੁਜ ਕੰਢੇ ਜੰਗਲ ਵਿੱਚ ਵਿਸ਼ਰਾਮ ਕੀਤਾ। ਰਾਜਾ ਭੀਮ ਚੰਦ ਸਤਿਗੁਰਾਂ ਪਾਸ ਆਇਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਜੰਗਲਾਂ ਵਿੱਚ ਕਿਉਂ, ਮਹਿਲਾਂ ਵਿੱਚ ਕਿਉਂ ਨਹੀਂ ਚੱਲਦੇ? ਮਹਾਰਾਜ ਨੇ ਕਿਹਾ, ਰਾਜਨ ਇਹ ਵੀ ਤਾਂ ਮਹਿਲ ਹੀ ਨੇ, ਇੱਥੇ ਵੀ ਮਹਿਲ ਹੀ ਹੋ ਜਾਣਗੇ। ਗੁਰੂ ਦੇ ਬਚਨਾਂ ਅਨੁਸਾਰ ਉੱਥੇ ਮਹਿਲ ਬਣੇ ਜਿਨ੍ਹਾਂ ਨੂੰ ਰੰਗ ਮਹਿਲ ਕਿਹਾ ਜਾਣ ਲੱਗਾ। ਗੁਰੂ ਪਾਤਸ਼ਾਹ ਜਿੱਥੇ ਬਿਰਾਜੇ ਉਹ ਥਾਂ ਮਹਿਲਾਂ ਅੰਦਰ ਹੀ ਸੀ ਅਤੇ ਰਾਜਾ ਸਿੱਖਾਂ ਨੂੰ ਦਰਸ਼ਨ ਨਹੀਂ ਸੀ ਕਰਨ ਦਿੰਦਾ ਅਤੇ ਸਿੱਖ ਗੁਰੂ ਸਾਹਿਬ ਦੇ ਚਰਨ ਛੋਹ ਸਥਾਨ ਨੂੰ ਦੂਰੋਂ ਖੜ ਕੇ ਮੱਥਾ ਟੇਕ ਲੈਂਦੇ ਸੀ। ਮਹਿਲ ਅੰਦਰ ਜਾਣ ਨਹੀਂ ਸੀ ਦਿੱਤਾ ਜਾਂਦਾ, ਜਿਸ ਕਰਕੇ ਫਿਰ ਸਿੱਖਾਂ ਨੇ ਗੁਰੂ ਦੀ ਯਾਦ ਵਿੱਚ ਮਹਿਲਾਂ ਤੋਂ ਬਾਹਰ ਵੀ ਇੱਕ ਗੁਰਦੁਆਰਾ ਸਾਹਿਬ ਬਣਾ ਲਿਆ। ਜਦੋਂ 15 ਮਈ 1934 ਨੂੰ ਭਾਈ ਧੰਨਾ ਸਿੰਘ ਜੀ ਬਿਲਾਸਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਤਾਂ ਮਹਿਲਾਂ ਅੰਦਰ ਸਥਾਨ ਦੇ ਦਰਸ਼ਨਾਂ ਲਈ ਉਹਨਾਂ ਨੇ ਅਰਜੀ ਨਿਵੇਸ ਪਾਸੋਂ ਚਿੱਠੀ ਲਿਖਾ ਕੇ ਦਰਖਾਸਤ ਪਾਈ। ਭਾਈ ਧੰਨਾ ਸਿੰਘ ਨੂੰ ਕਚਹਿਰੀ ਬੁਲਾਇਆ ਗਿਆ। ਭਾਈ ਧੰਨਾ ਸਿੰਘ ਜੀ ਗਏ, ਰਾਜੇ ਨੂੰ ਭਾਈ ਧੰਨਾ ਸਿੰਘ ਜੀ ਦਾ ਪਹਿਰਾਵਾ ਵੇਖਦਿਆਂ ਗੁੱਸਾ ਆ ਗਿਆ ਅਤੇ ਉਹਨਾਂ ਨੂੰ ਜਾਣ ਲਈ ਕਿਹਾ। ਭਾਈ ਧੰਨਾ ਸਿੰਘ ਜੀ ਨੇ ਕਿਹਾ ਕਿ ਮੇਰੇ ਪਾਸ ਪਟਿਆਲਾ ਰਿਆਸਤ ਅਤੇ ਸ਼ਾਹੀ ਖਾਨਦਾਨ ਦੀਆਂ ਚਿੱਠੀਆਂ ਨੇ, ਮੈਨੂੰ ਦਰਸ਼ਨ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਰਾਜੇ ਨੇ ਕਿਹਾ, ਲਿਖਤਾਂ ਖੀਸੇ 'ਚ ਪਾ ਅਤੇ ਹੁਣੇ ਮੇਰੀ ਰਿਆਸਤ ਤੋਂ ਬਾਹਰ ਹੋ ਜਾ, ਨਹੀਂ ਤੇਰੇ ਲਈ ਬਹੁਤ ਮਹਿੰਗਾ ਪਵੇਗਾ। ਭਾਈ ਧੰਨਾ ਸਿੰਘ ਜੀ ਗੁਰੂ ਦਾ ਹੁਕਮ ਮੰਨ ਕੇ ਗੁਰੂ ਦੇ ਦਰਸ਼ਨਾਂ ਦੀ ਤਾਂਘ ਆਪਣੇ ਦਿਲ 'ਚ ਲੈ ਕੇ ਉੱਥੋਂ ਵਾਪਸ ਆ ਗਏ। ਕੁਦਰਤ ਦੀ ਖੇਡ ਵੇਖੋ, ਜਿਸ ਰਾਜੇ ਨੇ ਗੁਰੂ ਦੇ ਸਿੱਖ ਦੀ ਆਤਮਾ ਨੂੰ ਦਿਖਾਇਆ, ਗੁਰੂ ਸਥਾਨ ਦੇ ਦਰਸ਼ਨਾਂ ਤੋਂ ਮਨ੍ਹਾ ਕੀਤਾ, ਉਸ ਰਾਜੇ ਦੇ ਮਹਿਲ ਕੁਝ ਸਾਲ ਬਾਅਦ ਗੋਬਿੰਦ ਸਾਗਰ ਝੀਲ ਵਿੱਚ ਸਮਾ ਗਏ। ਅਕਾਲ ਚਲਾਣਾ। ਆਖਰੀ ਸਮੇਂ ਉਹ ਬੰਨੂ ਕੋਹਾਟ ਦੇ ਇਲਾਕੇ ਵਿੱਚ ਪਿੰਡ ਮੀਰ ਅਲੀ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਉੱਥੇ ਸੀ। ਕਿਹਾ ਜਾਂਦਾ ਕਿ ਉਸ ਇਲਾਕੇ ਦੇ ਲੋਕ ਹਥਿਆਰਬੰਦ ਰਹਿੰਦੇ ਸੀ, ਘਰ ਘਰ ਗੋਲੀਆਂ ਨਾਲ ਭਰੀਆਂ ਬੰਦੂਕਾਂ ਆਮ ਹੀ ਹੁੰਦੀਆਂ ਸੀ। 3 ਮਾਰਚ 1935 ਦੀ ਸਵੇਰ ਭਾਈ ਧੰਨਾ ਸਿੰਘ ਜੀ ਦਸਤਾਰ ਸਜਾ ਰਹੇ ਸੀ। ਉਸ ਦਿਨ ਉਹਨਾਂ ਨੇ ਅੱਗੇ ਮੌਜਾ ਖਵਾਜ ਮੁਹੰਮਦ ਦੇ ਨੇੜੇ ਕਿਸੇ ਗੁਰਦੁਆਰਾ ਸਾਹਿਬ ਜਾਣਾ ਸੀ। ਉਸ ਵਕਤ ਉਹਨਾਂ ਦੇ ਸਾਥੀ ਹੀਰਾ ਸਿੰਘ ਤੋਂ ਬੰਦੂਕ ਸੰਭਾਲਣ ਵਕਤ ਗਲਤੀ ਨਾਲ ਗੋਲੀ ਚੱਲ ਗਈ, ਜਿਸ ਨਾਲ ਭਾਈ ਧੰਨਾ ਸਿੰਘ ਜੀ 30 ਸਾਲ ਦੀ ਉਮਰ ਵਿੱਚ ਚੜ੍ਹਾਈ ਕਰ ਗਏ। ਉਸ ਪਿੰਡ ਦੀ ਸੰਗਤ ਨੇ ਬਹੁਤ ਸਤਿਕਾਰ ਸਹਿਤ ਭਾਈ ਧੰਨਾ ਸਿੰਘ ਜੀ ਦਾ ਸਸਕਾਰ ਕੀਤਾ। ਸਿੰਘ ਸਭਾ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਸਰਗੋਦਾ, ਜੋ ਹੁਣ ਪਾਕਿਸਤਾਨ ਵਿੱਚ ਹੈ, ਉਹਨਾਂ ਵੱਲੋਂ ਵੀ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਉਹਨਾਂ ਦੁਆਰਾ ਪਿਛਲੇ ਕਰੀਬ 4 ਮਹੀਨਿਆਂ ਦੌਰਾਨ 1 ਨਵੰਬਰ 1934 ਤੋਂ 2 ਮਾਰਚ 1935 ਤੱਕ ਲਿਖੀ ਡਾਇਰੀ ਅਜੇ ਤੱਕ ਨਹੀਂ ਮਿਲੀ। ਉਹਨਾਂ ਦੇ ਭਰਾ ਗੰਡਾ ਸਿੰਘ ਦੇ ਅਕਾਲ ਚਲਾਣੇ ਦਾ ਜ਼ਿਕਰ 1932 ਈਸਵੀ ਨੂੰ ਮਿਲਦਾ। ਭਾਈ ਧੰਨਾ ਸਿੰਘ ਜੀ 'ਤੇ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸੀ, ਜਿਸ ਸਦਕਾ ਉਹਨਾਂ ਬਾਕੀ ਸਾਰੇ ਕਾਰਜ ਛੱਡ ਕੇ ਗੁਰੂ ਪਾਤਸ਼ਾਹ ਦੀਆਂ ਚਰਨ ਛੋਹ ਥਾਵਾਂ ਨੂੰ ਮੱਥਾ ਟੇਕਣ ਅਤੇ ਉੱਥੋਂ ਦਾ ਇਤਿਹਾਸ ਲਿਖਣ ਦਾ ਕਾਰਜ ਆਰੰਭਿਆ। ਭਾਈ ਧੰਨਾ ਸਿੰਘ ਜੀ ਦੇ ਜੀਵਨ ਨੂੰ ਪੜ੍ਹਦਿਆਂ ਸਾਨੂੰ ਅੱਜ ਆਪਾ ਪੜਚੋਲਣ ਦੀ ਲੋੜ ਹੈ ਅਤੇ ਇਹ ਸੇਧ ਲੈਣ ਦੀ ਲੋੜ ਹੈ ਕਿ ਪੰਥ ਦੇ ਕਾਰਜ ਬਾਕੀ ਸਾਰੇ ਕਾਰਜਾਂ ਨਾਲੋਂ ਅੱਵਲ ਨੇ। ਗੁਰੂ ਪਾਤਸ਼ਾਹ ਮਿਹਰ ਕਰਨ, ਸਾਡੇ 'ਤੇ ਕੋਈ ਤਿਲਫੁਲ ਸੇਵਾ ਲੈ ਲੈਣ। ਅਸੀਂ ਇਹ ਨਾ ਸੋਚੀਏ ਕਿ ਮੈਂ ਇਕੱਲਾ ਕੀ ਕਰ ਸਕਦਾ। ਜਿੰਨਾ ਸਮਾਂ ਅਤੇ ਸਮਰੱਥਾ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਉਸ ਨੂੰ ਪੰਥ ਦੇ ਕਾਰਜਾਂ ਵਿੱਚ ਲਗਾਈਏ। ਇਤਿਹਾਸ ਸੰਬੰਧੀ ਸਾਡੇ 'ਤੇ ਵੱਡੀ ਜ਼ਿੰਮੇਵਾਰੀ ਇਹੀ ਹੈ ਕਿ ਜੋ ਸਾਨੂੰ ਪਤਾ ਉਹ ਅਸੀਂ ਅਗਲੀ ਪੀੜ੍ਹੀ ਨੂੰ ਦੱਸੀਏ। ਬੋਲ ਕੇ, ਲਿਖ ਕੇ, ਜਿਸ ਤਰੀਕੇ ਵੀ ਸੰਭਵ ਹੋਵੇ, ਗੁਰਦੁਆਰੇ ਦੀ ਸੇਵਾ ਸੰਭਾਲ ਸੰਬੰਧੀ ਵੀ ਸਾਡੇ 'ਤੇ ਵੱਡਾ ਫਰਜ਼ ਹੈ। ਅਸੀਂ ਅਰਦਾਸ ਕਰੀਏ ਕਿ ਗੁਰਦੁਆਰੇ ਦੀ ਸੇਵਾ ਸੰਭਾਲ ਨੂੰ ਮੁੜ ਆਪਣੀ ਪੰਥਕ ਰਵਾਇਤ ਅਨੁਸਾਰ ਸੁਰਜੀਤ ਕਰਨ ਲਈ ਯਤਨਸ਼ੀਲ ਹੋ ਸਕੀਏ। ਸਰੋਤ: ਗੁਰਤੀਰਥ ਸਾਈਕਲ ਯਾਤਰਾ। ਸੰਪਾਦਕ: ਚੇਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।